ਸਤਨਾਮ ਸ੍ਰੀ ਵਾਹਿਗੁਰੁ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਦ ਨਵੇਲੜੀਆ ਬੋਲ ਆਈ ਰਾਮ ਮਟਕੀ ਦਾਰ ਤਰੀ ਹਰ ਲਿਵ ਲਾਈ ਰਾਮ ਮੰਦ ਨਵੇਲੜੀਆ ਬੋਲ ਆਈ ਰਾਮ ਮਟਕੀ ਦਾਰ ਤਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉਂ ਰਹੀ ਬੋਲ ਸਹਿਬ ਸ਼ਬਦ ਸਿਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲਵੋ ਸਾਚ ਪਿਆਰੀਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪੁਰ ਸਾਧਾਰਿਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪੁਰ ਸਾਧਾਰਿਆ
ਪਰਮ ਸਤਿਕਾਰ ਯੋਗ ਗੁਰੂ ਪ੍ਰਸਾਦ ਜੀ ਮਹਾਰਾਜ ਜੀ ਸਾਧ ਸੰਗਤ ਜੀ ਆਪ ਵਡਭਾਗੇ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੇਸ਼ ਵਿਦੇਸ਼ਾਂ ਦੇ ਅੰਦਰ ਅਤੇ ਘਰਾਂ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਦੂਰ ਗੁਰੂਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਮਹਾਂਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਮਾਣ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਮਾਂ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। और सतगुरु जी ने इस पावन हुक्म के अंदर सानू आपा भाव मिटा के दासा भाव धारण करके उस वाहगुरु का बिरती जोड़न का उपदेश दिता है। आओ प्यार सहित मन बिरतिया एकाग्र करके सतगुरां दे पावन श्री लोकवाक दी विचार सांझी करिए जी। सतनाम श्री वाहे गुरु साहिब जी, बिलावल महला पहला शांत दखनी। सब जी राग बिलावल विच धन श्री गुरु नानक देव सच्चे पातशाह जी का उच्चारण किया होया पावन श्री मुखवाक श्री गुरु ग्रंथ साहिब जी के अंग 843 ते सुभाए मान और सतगुरु जी ने नाल शंत उच्चारण किया है। शंत दे अर्थ विद्वाना ने वक्रे वक्रे किए ने और गुरबाणी विच शंत कई प्रकार का आया है, पर आम करके ये अर्थ जेड़े ने पद काव किए जाते हैं। पद काव नूं शंत कहा जाता है। शंत शब्द की चाल का नाम भी शंत है और शंत का अर्थ जस भी किया है, जिस वाहगुरु की वडियाई की जाए इनू शंत किया जाता है। और दक्कड़ी संजय जी ए एक जाति भी है और दक्कड़ी एक रागड़ी भी है। और ये जो बिलावल दक्कड़ी है ये गायन करन दा दिन का तीजा पैर है, 12 बजे तो लैके 3 बजे तक। और ये दक्कड़ी रागनी का प्रयोग गुरु नानक देव सच्चे पातशाह जी ने अपनी बारी विच कीता है। वडहंस महला पहला दक्कड़ी, आराम करी महला पहला दक्कड़ी ओ अंकार। इसी तरह मारू महला पहला दक्कड़ी, ये सतगुरु गुरु नानक देव जी ने दक्कड़ी जाति का, दक्कड़ी रागड़ी का और दक्कड़ दिया सिख संगता ने पावन उपदेश गुरु नानक देव सच्चे पातशाह जी ने बख्शिश किया सी। और सगे जी वडहंस विच भी दक्कड़ी आउंदा है और सतगुरु पातशाह जी ने कई रागां दे विच ये दक्कड़ी का प्रयोग किया है। विद्वाना भी यह भी विचार है कि जदों राग दे नाल कोई देसी राग आदिक जोड़िया जावे ते उहदा नाम भी दिता जांदा है। जितना इत्थे बलावल महला पहला छंत और इहदे नाल दक्खणी भी हजूर ने उच्चारण किया है तो समझो भी सतगुरु गुरु नानक देव जी बिलावल दक्कनी दे पावन शब्द शंत दे रूप में अज समुची लुकाई में बख्शिश कर दे अंकार एक जो अद्वितीय है अद्वैत है जाति सजाति धर्मगत रहत है ओंकार सारे का प्रकाशित है परमात्मा एक है वो सारिया पैदा करने वाला है सारिया की पालना करने वाला है अति सारिया की लैता करने वाला है। सतगुरु जी कहते एक है संसार के अंदर भावे असी नाम तो वक् वक् बंडिया पालिया पर है एक है उस एक की प्राप्ति केवल होगी जी सतगुर प्रसाद हजूर कहते सतगुरु की कृपा नाल उस एक की प्राप्ति होती है। जेडे प्राणी सतगुरु की शरण में आते ने गुरु उपदेश लैके कमाई करते ने फिर गुरु की कृपा नाल भाई उन्होंने एक वाहगुरु की प्राप्ति होती है।
मंद नवेलड़िया
मंद का अर्थ है इसत्री नवेलड़िया का अर्थ है नवीन। सतगुरु पातशाह जी कहते हे जीव इसत्री तू नवीन जोड़ वाली है ताल एक तेन नवा शरीर प्राप्त होया है और इस तरह ही मंद नवेलड़िया हे जीव इसत्री तू नवीन जोगड़ वाली है शौक रूपी अवस्था वाली है।
गोल आई राम
हे भाई ए जीव इसत्री इस तरह बात लेके चाहिए है जिवें ग्वाले डंगर चारन वास्ते औड़ दे देड़ा विच किसी नदी या दरिया के किनारे ते जांदे ने पर ओह उन्हां दा पक्का डेरा नहीं हुंदा। गोल आया गोली क्या तुझ दंत पसार संगत जी ओह ग्वाले डंगर चारन वाले कुछ समय वास्ते औड़ लगन करके नदी के किनारे ते डंगर लेके आउंदे ने समा बीतण तो बाद फिर ओह ग्वाले अपने घरां नूं मुड़ जांदे ने। सतगुरु पातशाह जी कहिंदे ने वी भाई इसे तरह ਇਹ ਜੀਵ ਇਸਤਰੀ ਨਵੀਨ ਜੋਗਣ ਵਾਲੀ ਜਿਹੜੀ ਹੈ ਇਹ ਵੀ ਗਵਾਲਿਆਂ ਦੀ ਤਰ੍ਹਾਂ ਹੀ ਮਾਤ ਲੋਕ ਵਿੱਚ ਆਈ ਹੈ।
ਮਤ ਕੀ ਡਾਰ ਧਰੀ
ਸੱਚੇ ਪਾਤਸ਼ਾਹ ਜੀ ਕਹਿੰਦੇ ਮਤ ਕੀ ਡਾਰ ਧਰੀ ਅਭਿਮਾਨ ਵਾਲੀ ਜਿਹੜੀ ਅਵਸਥਾ ਸੀ ਉਹ ਡਾਰ ਸੁੱਟ ਦਿੱਤੀ ਹੈ। ਧਰੀ ਨਾਮ ਰੱਖਣ ਦਾ ਹੈ ਔਰ ਨਾਮ ਸੁੱਟਣ ਦਾ ਹੈ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਮਟਕੀ ਡਾਰ ਧਰੀ, ਇਹ ਸਰੀਰ ਰੂਪੀ ਜਿਹੜੀ ਮਟਕੀ ਹੈ ਨਾ ਜੀ, ਮੱਟੀ, ਇਹਦੇ ਵਿੱਚੋਂ ਅਭਿਮਾਨ ਹੰਕਾਰ ਹਉਮੈ ਆਦਿਕ ਨੂੰ ਉਹਨੇ ਕੱਢ ਕੇ ਪਾਸੇ ਰੱਖ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਐਸੀ ਉਹ ਜੀਵ ਇਸਤਰੀ
ਹਰ ਲਿਵ ਲਾਈ ਰਾਮ,
ਹਉਮੈ ਹੰਕਾਰ ਤੋਂ ਰਹਿ ਧੋ ਕਰਕੇ ਜੀਵ ਇਸਤਰੀ ਨੇ ਹਰੀ ਵਾਹਿਗੁਰੂ ਦੇ ਨਾਲ ਆਪਣੀ ਲਿਵ ਲੌੜਾ ਕੀਤੀ ਹੈ, ਬਿਰਤੀ ਜੋੜਨਾ ਕੀਤੀ।
ਲਿਵ ਲਾਏ ਹਰ ਸਿਓ ਰਹੀ ਗੋਇਲ,
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਲ ਇਹ ਜੀਵ ਰੂਪੀ ਇਸਤਰੀ ਆਪਣੀ ਲਿਵ ਲਾ ਕੇ ਰੱਖਦੀ ਹੈ, ਕਿਉਂਕਿ ਇਹਨੂੰ ਪਤਾ ਹੈ ਸਵਾਸਾਂ ਦੀ ਪੂੰਜੀ ਪੂਰੀ ਹੋਣ ਤੋਂ ਬਾਅਦ ਮੈਂ ਇਸ ਬਾਤ ਨੂੰ ਉੱਤੇ ਤੁਰ ਜਾਣਾ ਹੈ। ਜਿਹੜੇ ਗਵਾਲੇ ਆਏ ਕੁਝ ਸਮਾਂ ਉਹਨਾਂ ਨੇ ਨਦੀ ਦੇ ਕਿਨਾਰੇ ਤੇ ਡੰਗਰ ਆਦਿ ਵਿਚਾਰੇ, ਪਰ ਆਖਿਰ ਉਹ ਆਪਣੇ ਘਰਾਂ ਨੂੰ ਪਰਤ ਗਏ। ਇਸੇ ਤਰ੍ਹਾਂ ਹੀ ਇਹ ਸੰਸਾਰ ਰੂਪੀ ਨਦੀ ਹੈ ਤੇ ਅਸੀਂ ਜੀਵ ਗਵਾਲਿਆਂ ਦੀ ਤਰ੍ਹਾਂ ਸੰਗਤ ਜੀ ਇੱਥੇ ਆਏ ਹਾਂ ਤੇ ਆਖਿਰਕਾਰ ਇੱਥੋਂ ਤੁਰ ਜਾਣਾ ਹੈ। ਪਰ ਇਹ ਗਵਾਲੇ ਆਪਣੇ ਘਰ ਦਾ ਚੇਤਾ ਨਹੀਂ ਭੁਲਾਉਂਦੇ, ਪੈਸਾ ਨਹੀਂ ਕਿ ਆਪਣੇ ਘਰੋਂ ਬਾਹਰ ਗਏ ਤੇ ਘਰ ਭੁੱਲ ਜਾਂਦਾ ਉਹਨਾਂ ਨੂੰ। ਸਤਿਗੁਰੂ ਜੀ ਕਹਿੰਦੇ ਨਹੀਂ, ਇਸੇ ਤਰ੍ਹਾਂ ਹੀ ਜੀਵ ਰੂਪ ਇਸਤਰੀ ਜਿਹੜੀ ਹੈ ਗਵਾਲਿਆਂ ਦੀ ਤਰ੍ਹਾਂ ਆਪਣੇ ਸਰੂਪ ਰੂਪੀ ਸੱਚਖੰਡ ਰੂਪੀ ਘਰ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਾ ਕੇ ਰੱਖਦੀ ਹੈ, ਬਿਰਤੀ ਜੋੜ ਕੇ ਰੱਖਦੀ ਹੈ।
ਸਹਿਜ ਸ਼ਬਦ ਸਿਗਾਰੀਆ,
ਸਹਿਜ ਸੁੱਤੇ ਸਿੱਧ ਸਹਿਜ ਗਿਆਨ ਅਵਸਥਾ ਦੁਆਰਾ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਜੀਵ ਰੂਪੀ ਇਸਤਰੀ ਦੇ ਆਪਣੇ ਆਪ ਨੂੰ ਸ਼ਿੰਗਾਰਨਾ ਕੀਤਾ।
ਹਰ ਜੋੜ ਗੁਰ ਤਹ ਕਰ ਬੇਨੰਤੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰ ਜੋੜ, ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰ। ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਦੇ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁੱਟੈ ਪਾਵਾ। ਮਹਾਰਾਜ ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਇੱਕ ਦਾਤ ਮੰਗਦਾ ਹਾਂ। ਉਹ ਆਪ ਤ੍ਰਿਪਤ ਕੇ ਮੈਨੂੰ ਦਾਨ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਸਾਨੂੰ ਉਪਦੇਸ਼ ਕਰਦੇ ਨੇ ਕਿ ਮਨ ਤੇ ਬੁੱਧ ਰੂਪੀ ਦੋਵੇਂ ਹੱਥ ਜੋੜਨੇ ਨੇ। ਸੰਗਤ ਜੀ, ਜੇ ਸਾਡਾ ਮਨ ਤੇ ਬੁੱਧ ਇਹ ਬਾਹਰ ਤੁਰੀ ਫਿਰਦੀ ਹੈ ਤੇ ਆਪਾਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਕੋਲ ਖਲੋਤੇ ਹਾਂ, ਤੇ ਫਿਰ ਇਹਨਾਂ ਨੂੰ ਹੱਥ ਜੋੜਿਆ ਨਹੀਂ ਕਿਹਾ ਜਾ ਸਕਦਾ। ਹੱਥ ਜੋੜਨ ਤੇ ਭਾਵ ਹੈ ਮਨ ਤੇ ਬੁੱਧ ਇਹ ਦੋਵੇਂ ਗੁਰੂ ਚਰਨਾਂ ਨਾਲ ਜੁੜੇ ਹੋਣ। ਇਹ ਦੋਵੇਂ ਹੱਥ ਜੋੜ ਕੇ ਮਨ ਤੇ ਬੁੱਧ ਰੂਪੀ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰ।
ਸਾਚ ਪਿਆਰੀਆ,
ਬੇਨਤੀ ਕੀ ਕਰਨੀ ਹੈ? ਹਜ਼ੂਰ ਕਹਿੰਦੇ ਮਿਲੋ ਸਾਚ ਪਿਆਰੀਆ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੀਆਂ ਮਹਾਤਮਾ ਰੂਪ ਸਖੀਆਂ ਆਪ ਜੀ ਨੂੰ ਪਿਆਰੀਆਂ ਨੇ, ਆਪ ਜੀ ਨੂੰ ਪਿਆਰ ਕਰਦੀਆਂ ਨੇ, ਮਹਾਰਾਜ ਕਿਰਪਾ ਕਰਕੇ ਸੱਚੀਆਂ ਸਹੇਲੀਆਂ ਦੇ ਨਾਲ ਮੇਰਾ ਮਿਲਾਪ ਕਰਵਾ ਦਿਓ।
ਮਨ ਪਾਏ ਭਗਤੀ ਦੇਖ ਪ੍ਰੀਤਮ।
ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਹੱਥ ਜੋੜ ਕੇ, ਮਹਾਰਾਜ ਜਿਹੜੀਆਂ ਸਖੀਆਂ ਤੁਹਾਡੇ ਪਿਆਰ ਵਾਲੀਆਂ ਨੇ, ਜਿਹੜੀਆਂ ਤੁਹਾਡੇ ਸਾਖਿਆਤ ਸਰੂਪ ਦੇ ਦਰਸ਼ਨ ਕਰਦੀਆਂ ਨੇ, ਮਹਾਰਾਜ ਕਿਰਪਾ ਕਰੋ ਉਹਨਾਂ ਦਾ ਮਿਲਾਪ ਬਖਸ਼ਿਸ਼ ਕਰੋ। ਤੇ ਹਜ਼ੂਰ ਕਹਿੰਦੇ ਨੇ ਧਨ ਪਾਏ ਭਗਤੀ ਦੇਵ ਪ੍ਰੀਤਮ। ਧਨ ਦਾ ਅਰਥ ਹੈ ਇਸ ਪ੍ਰੇਮ, ਪਾਏ ਦਾ ਅਰਥ ਹੈ ਪ੍ਰੇਮ। ਇਸ ਜੀਵ ਰੂਪੀ ਇਸਤਰੀ ਦੀ ਪ੍ਰੇਮਾ ਭਗਤੀ ਵੇਖ ਕੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ
ਕਾਮ ਕ੍ਰੋਧ ਨਿਵਾਰਿਆ।
ਜੋ ਇਹਦੇ ਅੰਦਰ ਇਹ ਵਿਕਾਰ ਸਨ, ਕਾਮ ਵਾਲੀ ਬਿਰਤੀ ਸੀ ਤੇ ਕ੍ਰੋਧ ਵਾਲੀ ਬਿਰਤੀ ਸੀ, ਗੁੱਸਾ ਆਉਂਦਾ ਸੀ ਵਾਰ ਵਾਰ, ਕਿਉਂਕਿ ਇਹਨਾਂ ਦੋਨਾਂ ਦਾ ਬਹੁਤ ਸੰਬੰਧ ਹੈ, ਕਾਮ ਤੇ ਕ੍ਰੋਧ ਦਾ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜੋ ਕੰਚਨ ਸੁਹਾਗਾ ਗੱਲ ਹੈ। ਗੁਰਬਾਣੀ ਦੇ ਵਿੱਚ ਵੀ ਕਈ ਥਾਈਂ ਇਹਨਾਂ ਦਾ ਜੋੜ ਆਉਂਦਾ ਹੈ, ਕਾਮ ਤੇ ਕ੍ਰੋਧ ਦਾ। ਸੰਗਤ ਜੀ, ਇਹ ਦੋਵੇਂ ਹੀ ਕਾਇਆ ਨੂੰ ਢਾਲ ਦਿੰਦੇ ਨੇ। ਜਿਵੇਂ ਸੁਹਾਗਾ ਸੋਨੇ ਨੂੰ ਢਾਲਦਾ ਹੈ, ਸੋਨੇ ਨੂੰ ਪਤਲਾ ਕਰ ਦਿੰਦਾ ਹੈ ਪਾਣੀ ਵਰਗਾ, ਇਸੇ ਤਰ੍ਹਾਂ ਜਿਸ ਬੰਦੇ ਦੇ ਅੰਦਰ ਕਾਮ ਵਾਚਦਾ ਤੇ ਕ੍ਰੋਧ ਹੈ, ਕਾਮ ਵਾਚਦਾ ਕਰਕੇ ਕ੍ਰੋਧ ਉਤਪੰਨ ਹੁੰਦਾ ਹੀ ਹੁੰਦਾ। ਤੇ ਸੰਗਤ ਜੀ, ਫਿਰ ਉਸ ਕਾਇਆ ਨੂੰ ਉਸ ਸਰੀਰ ਨੂੰ ਇਹ ਦੋਵੇਂ ਗਾਲ ਦਿੰਦੇ ਨੇ। ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਧਨ ਪਾਏ ਭਗਤੀ ਦੇਵ ਪ੍ਰੀਤਮ। ਇਸ ਜੀਵ ਰੂਪ ਇਸਤਰੀ ਦੀ ਪ੍ਰੇਮਾ ਭਗਤੀ ਵੇਖ ਕੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੇ ਇਹਦੇ ਅੰਦਰੋਂ ਕਾਮ ਤੇ ਕ੍ਰੋਧ ਇਹਨਾਂ ਦੋਨਾਂ ਦੀ ਨਿਵਰਤੀ ਕਰ ਦਿੱਤੀ ਹੈ, ਇਹਨਾਂ ਦੋਨਾਂ ਦੀ ਛੁੱਟੀ ਕਰ ਦਿੱਤੀ ਹੈ। ਆਖਿਆ ਕਿ ਤੁਸੀਂ ਹੁਣ ਇੱਥੇ ਜਾਓ, ਤੁਹਾਡਾ ਇੱਥੇ ਕੋਈ ਕੰਮ ਨਹੀਂ। ਸੰਗਤ ਜੀ, ਜੀਵ ਇਸਤਰੀ ਦੀ ਪ੍ਰੇਮਾ ਭਗਤੀ ਵੇਖ ਕੇ ਵਾਹਿਗੁਰੂ ਨੇ ਇਹ ਬਖਸ਼ਿਸ਼ ਕੀਤੀ।
ਨਾਨਕ ਮੁੰਡ ਨਵੇਲ ਸੁੰਦਰ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਮੁੰਡ ਇਸਤਰੀ ਨਵੇਲ ਨਵੀਨ ਨਵੀਂ ਤੇ ਸੁੰਦਰ। ਸੱਚੇ ਪਾਤਸ਼ਾਹ ਵੀ ਕਹਿੰਦੇ ਜੀਵ ਰੂਪ ਇਸਤਰੀ ਇਹ ਨਵੀਨ ਜੋੜਨ ਵਾਲੀ ਤੇ ਸੁੰਦਰ ਹੈ।
ਦੇਖ ਫਿਰ ਸਾਧਾਰਿਆ।
ਪਰ ਮੈਂ ਤੇਰੇ ਤੋਂ ਬਲਿਆਰ ਜਾਂਦਾ ਹਾਂ, ਤੂੰ ਆਪਣੇ ਪਤੀ ਵਾਹਿਗੁਰੂ ਨੂੰ ਵੇਖ ਕੇ ਆਪਣੇ ਆਪ ਦਾ ਸੁਧਾਰ ਕੀਤਾ ਹੈ। ਵਾਹਿਗੁਰੂ ਦਾ ਸਾਧਾਰਿਆ, ਆਸਰਾ ਲੈਣਾ ਕੀਤਾ ਹੈ, ਵਾਹਿਗੁਰੂ ਦੇ ਨਾਲ ਜੁੜਨਾ ਕੀਤਾ ਹੈ।
ਸੱਚ ਨਵੇ ਲੜੀਏ।
ਸੱਚੇ ਪਾਤਸ਼ਾਹ ਵੀ ਕਹਿੰਦੇ ਸ਼ੌਕ ਰੂਪੀ ਜੋਬਨ ਅਵਸਥਾ ਵਾਲੀਏ।
ਜੋਬਨ ਬਾਲੀ ਰਾਮ।
ਜੋਬਨ ਨਾਮ ਵੀ ਇਸਤਰੀ ਦਾ ਸੰਗਤ ਜੀ, ਜੋਬਨ ਨਾਮ ਜਵਾਨੀ ਦਾ ਤੇ ਬਾਲੀ ਨਾਮ ਇਸਤਰੀ ਦਾ ਹੈ। ਹਜ਼ੂਰ ਕਹਿੰਦੇ ਨੇ ਇਹ ਜੀਵ ਰੂਪ ਇਸਤਰੀਏ ਤੂੰ ਜੋਬਨ ਵਾਲੀ ਹੈ ਔਰ ਸ਼ੌਕ ਰੂਪੀ ਅਵਸਥਾ ਤੇਰੀ ਪ੍ਰਾਪਤ ਹੋਈ ਹੈ।
ਆਓ ਨਾ ਜਾਓ ਕਹੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਓ ਨਾ ਜਾਓ ਕਹੀ, ਨਾ ਤੂੰ ਜਨਮ ਲੈ ਕੇ ਕਦੇ ਆਵੇਂਗੀ ਤੇ ਨਾ ਹੀ ਤੂੰ ਮਰ ਕੇ ਕਦੇ ਜਾਵੇਂਗੀ।
ਆਪਣੇ ਸਹਨਾਲੀ ਰਾਮ,
ਕਿਉਂਕਿ ਤੂੰ ਆਪਣੇ ਪਤੀ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ। ਭਾਈ, ਜਿਹੜੀ ਔਰਤ ਹੈ, ਜਿਹੜੀ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਨਾਲ ਜੁੜ ਗਈ, ਉਹ ਫਿਰ ਕਿਤੇ ਆਉਂਦੀ ਜਾਂਦੀ ਨਹੀਂ। ਇਹ ਨਹੀਂ ਕਿ ਉਹ ਹਰਿਮੰਦਰ ਸਾਹਿਬ ਵੀ ਆ ਗਈ ਤੇ ਮੁੜ ਕੇ ਕਮਰਾਂ ਤੇ ਵੀ ਚਲੇਗੀ, ਫਿਰ ਉੱਥੇ ਵੀ ਗੱਲ ਨਾ ਪੜੀ ਤੇ ਫਿਰ ਧਾਗੇ ਤਵੀਤਾਂ ਵਾਲਿਆਂ ਕੋਲ ਉੱਥੇ ਵੀ ਗੱਲ ਨਾ ਪੜੀ ਤੇ ਫਿਰ ਡੇਰਿਆਂ ਤੇ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਜੀਵ ਇਸ ਭਰੀ ਆਪਣੇ ਸਹਿ ਮਾਲਕ ਪਤੀ ਵਾਹਿਗੁਰੂ ਨਾਲ ਜੁੜੀ ਹੋਈ ਹੈ ਨਾ, ਉਹ ਭਾਈ ਕਿਤੇ ਵੀ ਆਉਂਦੀ ਜਾਂਦੀ ਨਹੀਂ, ਉਹ ਜਨਮ ਲੈ ਕੇ ਆਉਂਦੀ ਨਹੀਂ, ਮਰ ਕੇ ਕਿਤੇ ਜਾਂਦੀ ਨਹੀਂ।
ਆਪਣੇ ਸੰਗ ਦਾਸੀ
ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਵਰਤ ਪਤੀ ਔਰ ਸੰਗ ਦਾਸੀ, ਆਪਣੇ ਪਤੀ ਪਰਮੇਸ਼ਰ ਨਾਲ ਜਿਸ ਜੀਵ ਇਸਤਰੀ ਨੇ ਦਾਸਾ ਭਾਵ ਧਾਰਨ ਕੀਤਾ ਕਿ ਮੈਂ ਆਪਣੇ ਪਤੀ ਦੀ ਦਾਸੀ ਹਾਂ, ਮੈਂ ਇਹਦੀ ਸੇਵਕ ਹਾਂ, ਔਰ ਸਾਡੇ ਪੁਰਾਣੇ ਗ੍ਰੰਥਾਂ ਵਿੱਚ ਜਦੋਂ ਬੱਚੀਆਂ ਦੇ ਵਿਆਹ ਹੁੰਦੇ ਤੇ ਉਹਨਾਂ ਨੂੰ ਸਿੱਖਿਆ ਵੀ ਇਹੀ ਦਿੱਤੀ ਜਾਂਦੀ ਸੀ। ਸੁਣ ਬੀਬੀ ਮੈਂ ਤੇਰੀ ਸੁਣਾਓ, ਪਤ ਕੀ ਮਹਿਮਾ ਕਹਿ ਤੱਕ ਜਾਓ, ਪਤੀ ਕੀ ਸੇਵਾ ਕਰਨੀ ਸਭ ਲਈ, ਪਤ ਬਿਨ ਔਰ ਕਰੇ ਸਭ ਲਿਖ ਲਈ, ਜਾ ਕੇ ਪਤ ਕੀ ਸੇਵ ਕਰੀ ਜਾ, ਪਾਦ ਪੁਕਾਰ ਇਸ਼ਦਾਨ ਕਰੀ ਜਾ, ਸਾਸ ਸੇਵ ਰੇ ਦਵਾਏ ਸੋ ਧਰਮੀ, ਗੁਰ ਜਨ ਕੀ ਇੱਜ਼ਤ ਬਹੁ ਕਰਨੀ। ਸਿੱਖਿਆ ਆਪਣੀ ਬੱਚੀ ਨੂੰ ਦਿੱਤੀ ਜਾਂਦੀ ਸੀ ਕਿ ਆਪਣੇ ਪਤੀ ਦੀ ਸੇਵਾ ਕਰਨੀ ਹੈ। ਔਰ ਸਾਡੇ ਸਿੱਖ ਧਰਮ ਦੇ ਅੰਦਰ ਕੁਛ ਐਸੀਆਂ ਬੀਬੀਆਂ ਦਾ ਇਤਿਹਾਸ ਆਉਂਦਾ, ਜ਼ਿਕਰ ਆਉਂਦਾ, ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਜਾਣ ਕੇ ਉਹਨਾਂ ਦੀ ਸੇਵਾ ਕੀਤੀ ਤੇ ਸੰਗਿਆ ਜੀ ਉਹਨਾਂ ਨੂੰ ਅਗੰਨੀ ਤਾਕਤ ਪ੍ਰਾਪਤ ਹੋਈ ਹੈ ਮਾਈ ਸੇਵਾ ਦੀ, ਜਿਨ੍ਹਾਂ ਦੇ ਨਾਮ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸੇ ਨਗਰੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਬਾਜ਼ਾਰ ਬਣਾਇਆ ਸੀ, ਬਾਜ਼ਾਰ ਮਾਈ ਸੇਵਾ। ਇਹ ਕਾਬਲ ਦੇ ਰਹਿਣ ਵਾਲੀ ਸੀ ਸੰਗਤ ਜੀ, ਇਹਨੇ ਆਪਣੇ ਪਤੀ ਦੀ ਸੇਵਾ ਕਰਕੇ ਤੇ ਵਾਹਿਗੁਰੂ ਤੇ ਅਗੰਨੀ ਤਾਕਤ ਪ੍ਰਾਪਤ ਕੀਤੀ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਔਰਤ ਨੇ ਆਪਣੇ ਪਤੀ ਦੀ ਦਾਸੀ ਬਣ ਕੇ ਸੇਵਕ ਬਣ ਕੇ ਸੇਵਾ ਕੀਤੀ
ਹੈ, ਭਗਤ ਹਰ ਕੀ ਭਾਵ
ਹਰੀ ਕਹਿੰਦੇ ਮੈਨੂੰ ਹਰੀ ਪਰਮੇਸ਼ਰ ਦੀ ਭਗਤੀ ਪਾਉਂਦੀ ਹੈ। ਅਥਵਾ ਸੰਗਤ ਜੀ ਜਿਹੜੀ ਜੀਵ ਇਸਤਰੀ ਆਪਣੇ ਪਤੀ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ਨਾ, ਉਹਨੂੰ ਤਾਂ ਹਰੀ ਦੀ ਪ੍ਰੇਮਾ ਭਗਤੀ ਚੰਗੀ ਲੱਗਦੀ ਹੈ।
ਅਗਾਧ ਬੋਧ ਅਕਥ ਕਥੀ ਹੈ,
ਅਗਾਧ ਡੂੰਘਾ ਹੈ, ਬੋਧ ਨਾਮ ਗਿਆਰਦਾ ਹੈ, ਵਿਚਾਰਦਾ ਹੈ, ਅਕਥ ਨਾਮ ਕਥਨ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਬਹੁਤ ਡੂੰਘਾ ਹੈ। ਸੰਗਤ ਜੀ ਸਮੁੰਦਰਾਂ ਦੀ ਡੂੰਘਾਈ ਤਾਂ ਹੋ ਸਕਦਾ ਕੋਈ ਮਾਪ ਲਵੇ, ਪਰ ਪਰਮੇਸ਼ਰ ਦੀ ਡੂੰਘਾਈ ਨੂੰ ਕੋਈ ਮਾਪ ਨਹੀਂ ਸਕਦਾ। ਇਹ ਅਗਾਧ ਹੈ ਤੇ ਬੋਧ ਗਿਆਨਵਾਨ, ਪਰਮੇਸ਼ਰ ਵਰਗਾ ਕੋਈ ਗਿਆਨੀ ਵੀ ਨਹੀਂ। ਉਹਦੇ ਗਿਆਨ ਦੀ ਮਾਪਣਾ ਕਰਨੀ ਜਿਹੜੀ ਹੈ ਨਾ, ਉਹ ਵੀ ਬਹੁਤ ਔਖੀ ਹੈ। ਗਿਆਨ ਨੂੰ ਵੀ ਕੋਈ ਮਾਪ ਨਹੀਂ ਸਕਦਾ ਤੇ ਅਕੱਤ ਹੈ ਨਾ ਕੱਟਿਆ ਜਾਣ ਵਾਲਾ, ਪਰ ਲਕਸ਼ਮਾ ਬਿਰਤੀ ਦੁਆਰਾ ਮਹਾਤਮਾ ਜਨ ਉਹਨੂੰ ਕਟੀਏ ਕਤਨ ਕਰਦੇ ਨੇ।
ਸਹਿਜ ਪ੍ਰਭ ਗੁਣ ਗਾਵੇ,
ਸਿੱਧਾ ਗਿਆਨ ਵਿੱਚ ਜੁੜ ਕਰਕੇ ਪ੍ਰਭੂ ਦੇ ਗੁਣ ਗਾਉਂਦੇ ਨੇ।
ਰਾਮ ਨਾਮ ਰਸਾਲ ਰਸੀਆ,
ਰਮਿਆ ਹੋਇਆ ਜੋ ਰਾਮ ਪਰਮੇਸ਼ਰ ਹੈ, ਉਸ ਵਾਹਿਗੁਰੂ ਦਾ ਨਾਮ ਰਸਾਂ ਦਾ ਘਰ ਹੈ ਤੇ ਉਹ ਆਪ ਰਸੀਆ ਮਾਲਕ ਹੈ।
ਰਵੈ ਸਾਚ ਪਿਆਰੀਆ,
ਜਿਹੜੀਆਂ ਜੀਵ ਇਸਤਰੀਆਂ ਉਸ ਸੱਚੇ ਵਾਹਿਗੁਰੂ ਨੂੰ ਪਿਆਰ ਕਰਦੀਆਂ ਨੇ ਜੀ, ਫਿਰ ਉਹ ਰਸਾਂ ਦੇ ਘਰ ਰਸੀਆ ਮਾਲਕ ਵਾਹਿਗੁਰੂ ਦੇ ਆਨੰਦ ਨੂੰ ਰਵੈ ਉਚਾਰਨ ਕਰਦੀਆਂ ਨੇ, ਰਵੈ ਮਾਣਦੀਆਂ ਨੇ। ਸ਼ਬਦ ਦੀਆ ਦਾਨ ਕੀਆ।
ਸਤਿਗੁਰੂ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਉਪਦੇਸ਼ ਦਿੱਤਾ ਤੇ ਉਪਦੇਸ਼ ਦਾ ਦਾਨ ਕੀ ਆ। ਮਹਾਰਾਜ ਨੇ ਸਾਨੂੰ ਇਹ ਬਹੁਤ ਵੱਡੀ ਦਾਤ ਦੇਣਾ ਕੀਤੀ।
ਨਾਨਕਾ ਵਿਚਾਰੀਆ,
ਸੱਜੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਹੁਣ ਗੁਰੂ ਸ਼ਬਦ ਤੇ ਵਿਚਾਰ ਕਰਦੇ ਹਾਂ, ਅਭਿਆਸ ਕਰਦੇ ਹਾਂ ਵਾਰ ਵਾਰ।
ਸ੍ਰੀ ਧਰ ਮੋਹ ਅੜੀ,
ਸ੍ਰੀ ਧਰ ਨਾਮ ਪਰਮੇਸ਼ਰ ਦਾ ਸੰਗਤ ਜੀ, ਜੋ ਮਾਇਆ ਦਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ, ਉਸ ਸ੍ਰੀ ਧਰ ਵਾਹਿਗੁਰੂ ਦੇ ਸਰੂਪ ਨੂੰ ਵੇਖ ਕੇ ਇਹ ਜੀਵ ਇਸਤਰੀ ਮੋਹੀ ਗਈ।
ਫਿਰ ਸੰਗ ਸੂਤੀ ਰਾਮ,
ਅਤੇ ਫਿਰ ਨਾਮ ਪਤੀ ਦਾ ਹੈ, ਪਤੀ ਦੇ ਨਾਲ ਇਹ ਜੀਵ ਇਸਤਰੀ ਸੂਤੀ ਗਈ ਹੈ। ਸੂਤੀ ਤੋਂ ਭਾਵ ਇੱਕ ਮਿੱਕ ਹੋ ਗਈ।
ਗੁਰ ਕਹਿ ਭਾਏ ਚੱਲੋ,
ਸੰਗਿਆ ਜੀ ਹਜ਼ੂਰ ਕਹਿੰਦੇ ਗੁਰੂ ਦੀ ਰਜਾ ਵਿੱਚ ਕਿਰਪਾ ਕਰੋ।
ਰਾਤ ਸੰਗੂਤੀ ਰਾਮ,
ਇਹਨਾਂ ਜੀਵ ਇਸਤਰੀਆਂ ਗੁਰੂ ਦੀ ਰਜਾ ਵਿੱਚ ਗੁਰੂ ਦੇ ਭਾਣੇ ਵਿੱਚ ਚੱਲਦੀਆਂ ਨੇ, ਇਹ ਸੱਚਮੁੱਚ ਹੀ ਵਾਹਿਗੁਰੂ ਦੇ ਨਾਲ ਸੰਯੁਕਤ ਹੋ ਜਾਂਦੀਆਂ ਨੇ, ਭਾਵ ਵਾਹਿਗੁਰੂ ਨਾਲ ਇੱਕ ਮਿੱਕ ਹੋ ਜਾਂਦੀਆਂ ਨੇ।
ਸਾਚ ਸੰਗੂਤੀ ਹਰ ਸੰਗ ਸੂਤੀ,
ਧਨ ਜੀਵ ਇਸਤਰੀ ਸਾਚ ਸਤ ਸਰੂਪ ਵਾਹਿਗੁਰੂ ਦੇ ਨਾਲ ਸੰਗੂਤੀ ਇੱਕ ਮਿੱਕ ਹੋਈ ਹੈ, ਸਾਥ ਮਿਲ ਗਿਆ।
ਸੰਗ ਸਖੀ ਸਹੇਲੀਆ,
ਹਰ ਸੰਗ ਸੂਤੀ ਤੇ ਹਰੀ ਨਾਲ ਉਸ ਜੀਵ ਇਸਤਰੀ ਦਾ ਮਿਲਾਪ ਹੋ ਗਿਆ। ਸੂਤੀ ਤੋਂ ਭਾਵ ਸੂਤੀ ਹੋਈ ਹੈ, ਸੂਤੀ ਤੋਂ ਭਾਵ ਉਸ ਵਾਹਿਗੁਰੂ ਨਾਲ ਇੱਕ ਮਿੱਕ ਹੋਈ ਹੈ। ਸੰਗ ਸਖੀ ਸਹੇਲੀਆਂ ਅਤੇ ਨਾਲ ਜਿਹੜੀਆਂ ਇੰਦਰੀਆਂ ਰੂਪ ਸਖੀਆਂ ਸਹੇਲੀਆਂ ਨੇ, ਸੰਗਿਆ ਜੀ ਇਹ ਵੀ ਹੁਣ ਵਾਹਿਗੁਰੂ ਦੇ ਨਾਲ ਇੱਕ ਮਿੱਕ ਹੋ ਗਈਆਂ।
ਇੱਕ ਭਾਏ ਇੱਕ ਮਨ ਨਾਮ ਵਸਿਆ,
ਇੱਕ ਭਾਏ ਭਾਏ ਦਾ ਅਰਥ ਪ੍ਰੇਮ, ਜਿਨ੍ਹਾਂ ਨੇ ਇੱਕ ਨਾਲ ਪ੍ਰੇਮ ਕੀਤਾ ਉਹਨਾਂ ਦੇ ਮਨ ਵਿੱਚ ਇੱਕ ਵਾਹਿਗੁਰੂ ਦਾ ਨਾਮ ਵਸ ਗਿਆ।
ਸਤਿਗੁਰੂ ਹਮ ਮੇਲਿਆ,
ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਨਾਲ ਮਿਲਾ ਦਿੱਤਾ।
ਦਿਨ ਰਹਿਣ ਘੜੀ ਨਾ ਚਸਾ ਵਿਸਰਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਅਤੇ ਰਾਤ ਨੂੰ ਤਥਾ ਘੜੀ ਤੇ ਚਸਾ ਉਹ ਵਿਸਰੇ ਨਾ ਭੁੱਲੇ ਨਾ।
ਸਾਸ ਸਾਸ ਨਿਰੰਜਨੋ,
ਜੋ ਨਿਰੰਜਨ ਸ਼ੁੱਧ ਸਰੂਪ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਵਾਸ ਸਵਾਸ ਸਾਨੂੰ ਚੇਤੇ ਆਵੇ।
ਸ਼ਬਦ ਜੋਤ ਜਗਾਏ ਦੀਪਕ,
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਹੋਰ ਵੀ ਕਿਰਪਾ ਕੀਤੀ, ਸ਼ਬਦ ਨਾਲ ਜੋੜ ਕਰਕੇ ਸਾਡੇ ਅੰਦਰ ਦਾ ਜਿਹੜਾ ਦੀਪਕ ਬੁਝਿਆ ਹੋਇਆ ਸੀ ਨਾ, ਉਹ ਸਾਨੂੰ ਉਪਦੇਸ਼ ਦੇ ਕਰਕੇ ਜਗਾਉਣਾ ਕੀਤਾ, ਸਾਡੇ ਅੰਦਰ ਗਿਆਨ ਦਾ ਚਾਨਣ ਕਰ ਦਿੱਤਾ।
ਨਾਨਕਾ ਪਉ ਭੰਜਨੋ,
ਹਜ਼ੂਰ ਕਹਿੰਦੇ ਪਰਮੇਸ਼ਰ ਸਾਰੇ ਭਉ ਡਰ ਨਿਵਰਤ ਕਰਨ ਵਾਲਾ।
ਜੋਤ ਸਬਾਇੜੀਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਵਾਹਿਗੁਰੂ ਦੀ ਜੋਤ, ਉਹਦੀ ਚੇਤਨ ਸਤਾ ਸਬਾਇੜੀਏ ਸਾਰਿਆਂ ਦੇ ਵਿੱਚ ਵਰਤਦੀ ਹੈ।
ਪਵਨ ਸਾਰੇ ਰਾਮ,
ਉਹ ਤਿੰਨਾਂ ਭਵਨਾਂ ਦੇ ਵਿੱਚ ਜਿੰਨੇ ਵੀ ਸਾਰੇ ਜੀਵ ਨੇ ਹੇ ਭਾਈ, ਉਹਨਾਂ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦੀ ਜੋਤ ਵਰਤਦੀ ਹੈ। ਅਥਵਾ ਤਿੰਨਾਂ ਭਵਨਾਂ ਦੇ ਵਿੱਚ ਜਿੰਨੇ ਵੀ ਲੋਕ ਨੇ ਜੀਵ ਨੇ, ਪਰਮੇਸ਼ਰ ਸਾਰਿਆਂ ਦੇ ਸਾਰੇ ਸਾਰ ਲੈਂਦਾ, ਸੰਭਾਲ ਕਰਦਾ।
ਘੱਟ ਘੱਟ ਰਵ ਰਹਿਆ,
ਸੰਗਤ ਜੀ ਉਹ ਸਾਰੇ ਸਰੀਰਾਂ ਦੇ ਵਿੱਚ ਲਬਾ ਲਬ ਭਰਪੂਰ ਹੋ ਰਿਹਾ।
ਲਖ ਅਪਾਰੇ ਰਾਮ,
ਉਹ ਪਰਮੇਸ਼ਰ ਲਖਿਆ ਨਹੀਂ ਜਾਂਦਾ, ਵੇਖਿਆ ਨਹੀਂ ਜਾਂਦਾ, ਅਲੱਗ ਹੈ। अपारे पारा वार पूरा तपाई
अलख अपार अपार साचा
ओ ना लख्या ज्ञान वाला पारा वार पूरा सच्चा परमेश्वर पारा वार पूरा
पाप मार मिलाई
हजूर कहते आपा भाग नू मार मैं देरी नू मार ते उस वाहगुरु नाल फिर तेरा मिलाप हो गया पर जिन्ना चिर साडे अंदर आपा भाव नहीं मरदा मैं मेरी नहीं मरदी संगत जी उन्ना चिर वाहगुरु नाल मिलाप नहीं हो सकता मैं मेरी साडी सदा ही बड़ी रही आ काम मैं किया आ काम मैं किया जे मैं ना होंदा तो होना ही नहीं सी ਇਹ ਜਿਹੜੀ ਸਾਡੀ ਮੈਂ ਆ ਇਹ ਜਿਹੜਾ ਸਾਡਾ ਆਪਾ ਭਾਵ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨੂੰ ਮਾਰ ਨਾ ਕਰ ਇਹਨੂੰ ਮਾਰ ਕੇ ਤੇ ਫਿਰ ਉਸ ਵਾਹਿਗੁਰੂ ਦੇ ਨਾਲ ਮਿਲਣਾ ਕਰ
ਮੈਂ ਮਮਤਾ ਲੋਭ ਜਾਲੋ
ਸੱਚੇ ਪਾਤਸ਼ਾਹ ਜੀ ਕਹਿੰਦੇ ਹਉਮੈ ਪਦਾਰਥਾਂ ਦੀ ਮਮਤਾ ਮੇਰ ਪੇਰ ਦੀ ਅਤੇ ਲੋਭ ਇਹਨਾਂ ਨੂੰ ਜਾਲਣਾ ਕਰ ਇਹਨਾਂ ਨੂੰ ਸਾੜਨਾ ਕਰ
ਸਬਦ ਮੈਲ ਚੁਕਾਈ
ਗੁਰੂ ਦੇ ਉਪਦੇਸ਼ ਨਾਲ ਜੋੜ ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਗੁਰੂ ਦੇ ਸ਼ਬਦ ਦਾ ਵਾਰ ਵਾਰ ਅਭਿਆਸ ਕਰ ਫਿਰ ਕੀ ਹੋਵੇਗਾ ਜੀ ਮੈਲ ਚੁਕਾਈਏ ਤੇਰੇ ਅੰਦਰੋਂ ਜਿਹੜੀ ਮੈਲ ਹੈ ਉਹ ਚੁਕਾਈਏ ਨਿਵਰਤ ਹੋ ਜਾਵੇਗੀ
ਡਰ ਜਾਏ ਦਰਸ਼ਨ ਕਰੀ ਪਾਣੈ
ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਡਰ ਜਾਏ ਗੁਰੂ ਕੀ ਸੰਗਤ ਵਿੱਚ ਜਾ ਕੇ ਤੇ ਗੁਰੂ ਦੇ ਦਰਸ਼ਨ ਕਰੀ ਅਥਵਾ ਆਪਣੇ ਅੰਦਰੋਂ ਹਮਤਾ ਮਮਤਾ ਦੀ ਮੈਲ ਨੂੰ ਨਿਵਰਤ ਕਰਕੇ ਜਦੋਂ ਤੂੰ ਸਰੂਪ ਰੂਪੀ ਘਰ ਵਿੱਚ ਜਾਵੇਂਗਾ ਤੇ ਫਿਰ ਤੈਨੂੰ ਉੱਥੇ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋਣਗੇ
ਤਾਰ ਤਾਰਨ ਹਾਰਿਆ
ਪਹਾੜੇ ਵਿੱਚ ਰਜਾ ਵਿੱਚ ਚੱਲ ਕੇ ਉਹਦੇ ਦਰ ਤੇ ਜਾਵੀ ਤੇ ਉਹਦੇ ਦਰਸ਼ਨ ਦੀਦਾਰ ਕਰੀ ਤੇ ਸਤਿਗੁਰੂ ਜੀ ਕਹਿੰਦੇ ਨੇ ਤਾਰ ਤਾਰ ਮਾਰਿਆ ਇਹ ਜੀਵਾਂ ਨੂੰ ਤਾਰਨ ਵਾਲੇ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਵੀ ਸੰਸਾਰ ਸਮੁੰਦਰ ਤੋਂ ਤਾਰਨਾ ਕਰੇ
ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ
ਹਜ਼ੂਰ ਕਹਿੰਦੇ ਨੇ ਹਰੀ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਚੱਕ ਕੇ ਛੱਕ ਕੇ ਤੇ ਮੈਂ ਤ੍ਰਿਪਤ ਹੋ ਗਈ
ਨਾਨਕਾ ਉਰ ਤਾਰਿਆ
ਹਜ਼ੂਰ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ ਜਿਵੇਂ ਸੂਤ ਵਿੱਚ ਮਣਕੇ ਪਰੇ ਜਾਂਦੇ ਨੇ ਇਸ ਤਰ੍ਹਾਂ ਸਵਾਸ ਸਵਾਸ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਪਰੋਣਾ ਕੀਤਾ ਹੈ ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਵਿਚਾਰ ਬਖਸ਼ਿਸ਼ ਕੀਤੀ ਸੀ ਆਓ ਰਾਮ ਕਲੀ ਰਾਜ ਵਿੱਚ ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਸੀ ਉਸ ਪਾਵਨ ਬਾਣੀ ਦੀਆਂ 38 ਪੌੜੀਆਂ ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਸਨ ਸੰਗਿਆ ਜੀ ਇਹਨਾਂ ਦੇ ਵਿਚਾਰ ਆਪਾਂ ਕੱਲ੍ਹ ਤੱਕ ਕੀਤੇ ਸੀ ਅਗਲੀਆਂ ਦੇਰੀਆਂ ਦੋ ਪੌੜੀਆਂ ਨੇ ਇਹਨਾਂ ਦੇ ਬਾਰੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਉਂ ਜ਼ਿਕਰ ਕੀਤਾ ਹੈ ਕਿ ਜਿਹੜੀ 39ਵੀਂ ਪੌੜੀ ਹੈ ਇਹ ਧੰਨ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਤੇ ਸੁਭਾਏ ਮਾਣ ਹੋ ਕਰਕੇ ਉਚਾਰਨ ਕੀਤੀ ਸੀ ਅਤੇ ਜਿਹੜੀ 40ਵੀਂ ਪੌੜੀ ਹੈ ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਨੰਦ ਸਾਹਿਬ ਜੀ ਦੀ ਬਾਣੀ ਨੂੰ ਸੰਪੂਰਨ ਕੀਤਾ ਅਤੇ ਨਾਲ ਮਹਾਤਮ ਵੀ ਦਰਸਾਇਆ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਰਾਸ ਵਿੱਚ ਸੰਗਤ ਜੀ ਉਨਾਟਵੇਂ ਅੰਸ਼ੂ ਦੇ ਵਿੱਚ ਇਹਦਾ ਜ਼ਿਕਰ ਕਵੀਰਾਜ ਚੂੜਾਮਣ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ। ਤੇ ਇਹ ਜਿਹੜੀਆਂ ਅਖੀਰਲੀਆਂ ਦੋ ਪੌੜੀਆਂ ਨੇ 39ਵੀਂ ਤੇ 40ਵੀਂ ਇੱਕ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਇੱਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਪਿਆਰ ਸਾਹਿਬ ਸਰਵਨ ਕਰੀਏ ਗੁਰੂ ਦੇਵ ਸਾਚਾ ਸੋ ਬੋਲਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਭਾਵੇਂ ਸੰਗਤ ਜੀ ਇੱਥੇ ਮਹੱਲਾ ਨਹੀਂ ਦਿੱਤਾ ਕਿਉਂਕਿ ਸਰੂਪ ਇੱਕ ਹੈ ਜੋਤ ਇੱਕ ਹੈ ਇਸ ਕਰਕੇ ਇੱਥੇ ਮਹੱਲੇ ਦੀ ਲੋੜ ਨਹੀਂ ਸੀ। ਇਸ ਕਰਕੇ ਸਤਿਗੁਰਾਂ ਨੇ ਇੱਥੇ ਮਹੱਲਾ ਚੌਥਾ ਨੂੰ ਜਾਂ ਪੰਜਵਾਂ ਨਹੀਂ ਪਾਇਆ। ਹਜ਼ੂਰ ਨੇ ਇਹ ਪੌੜੀ ਉਚਾਰਨ ਕੀਤੀ ਹੈ। ਇਹ ਜਿਹੜਾ ਸੱਚਾ ਸੋਹਲ ਹੈ ਨਾ ਆਨੰਦ ਸਾਹਿਬ ਜੀ ਦੀ ਬਾਣੀ ਭਾਈ ਸੱਚੇ ਘਰ ਸੰਗਤ ਰੂਪੀ ਘਰ ਵਿੱਚ ਇਹਨੂੰ ਗਾਇਨ ਕਰਨਾ ਕਰੋ। ਗਾਵੋ ਤਾਂ ਸੋਹਲਾ ਘਰ ਸਾਚਾ। ਇਹ ਜਸ ਰੂਪੀ ਜਿਹੜੀ ਆਨੰਦ ਸਾਹਿਬ ਜੀ ਦੀ ਬਾਣੀ ਹੈ ਅਥਵਾ ਇਹ ਜਿਹੜਾ ਸੋਹਲਾ ਜਸ ਦਾ ਗੀਤ ਹੈ ਨਾ ਇਹਨੂੰ ਸੰਗਤ ਰੂਪੀ ਸੱਚੇ ਘਰ ਵਿੱਚ ਭਾਈ ਗੌੜਾ ਕਰੋ। ਜਿੱਥੇ ਸਦਾ ਸੱਚ ਧਿਆਵੇ ਸਦਾ ਹੀ ਸੱਚੇ ਵਾਹਿਗੁਰੂ ਨੂੰ ਚੇਤੇ ਕੀਤਾ ਜਾਂਦਾ। ਸੱਚੇ ਧਿਆਵੇ ਜਾਤ ਭਾਵੇ ਜਾਂ ਜਦੋਂ ਵਾਹਿਗੁਰੂ ਤੁਹਾਨੂੰ ਭਾ ਜਾਵੇ ਚੰਗਾ ਲੱਗੇ ਤਾਂ ਇਹ ਜੀਵ ਸੱਚ ਨੂੰ ਧਿਆਉਂਦਾ। ਗੁਰਮੁਖ ਬਿਨਾ ਬੁਝਾਵੇ ਗੁਰਮੁਖਾਂ ਨੂੰ ਆਪ ਸੋਝੀ ਬਖਸ਼ਿਸ਼ ਕਰਦਾ ਜਿਨ੍ਹਾਂ ਨੂੰ ਆਪ ਸਮਝਾ ਦਿੰਦਾ। ਸੱਚ ਸਭਨਾ ਕਾ ਖਸਮ ਹੈ ਹਜ਼ੂਰ ਕਹਿੰਦੇ ਭਾਈ ਇਹ ਸੱਚ ਸਾਰਿਆਂ ਦਾ ਮਾਲਕ ਹੈ। ਇਸ ਬਖਸ਼ੇ ਸੋ ਜਨ ਪਾਵੇ ਇਹਨਾਂ ਤੇ ਬਖਸ਼ਿਸ਼ ਕਰਦਾ ਵਾਹਿਗੁਰੂ ਉਹਨਾਂ ਨੂੰ ਭਾਈ ਇਹ ਪਾਵਨ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਕਹੇ ਨਾਨਕ ਸੱਚ ਸੋਹਲਾ ਹਜ਼ੂਰ ਕਥਨ ਕਰਦੇ ਨੇ ਭਾਈ ਸੱਚਾ ਸੋਹਲਾ ਸੱਚ ਦਾ ਗੀਤ ਆਨੰਦ ਸਾਹਿਬ ਜੀ ਦੀ ਬਾਣੀ। ਸੱਚੇ ਘਰ ਗਾਵੇ ਸੱਚੇ ਘਰ ਸੰਗਤ ਰੂਪੀ ਘਰ ਦੇ ਵਿੱਚ ਇਹਦਾ ਗਾਇਨ ਕਰੇ। ਆਨੰਦ ਸੁਣਹੋ ਵੱਡ ਭਾਗੀ ਵੇ ਇਹ 40ਵੀਂ ਪੌੜੀ ਹੈ ਸੰਗਤ ਜੀ ਜਿਹਦੀ ਬਾਬਤ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਔਰ ਫਰੀਦਕੋਟ ਵਾਲੇ ਟੀਕੇ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਇਹਨਾਂ ਦੋ ਪੌੜੀਆਂ ਦਾ ਕਿਉਂਕਿ ਜਿਹੜਾ ਫਰੀਦਕੋਟ ਵਾਲਾ ਟੀਕਾ ਉਹ ਬਹੁਤ ਸਾਰੇ ਵਿਦਵਾਨਾਂ ਨੇ ਰਲ ਕੇ ਕੀਤਾ ਸੀ ਉਹਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਕਿ ਇਹ ਦੋ ਪੌੜੀਆਂ ਇੱਕ ਗੁਰੂ ਰਾਮਦਾਸ ਜੀ ਦੀ ਤੇ ਇੱਕ ਗੁਰੂ ਅਰਜਨ ਸਾਹਿਬ ਜੀ ਦੀ ਹੈ। ਰਹੇ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਨੰਦ ਸੁਣੋ ਵਡਭਾਗੀ ਹੋ। ਆਨੰਦ ਦਾ ਅਰਥ ਹੈ ਜਸ ਆਨੰਦ ਦਾ ਅਰਥ ਹੈ ਆਨੰਦ ਇਹ ਆਨੰਦ ਸਾਹਿਬ ਜੀ ਦੀ ਬਾੜੀ ਵੱਡਿਆ ਭਾਗਾਂ ਵਾਲੇ ਸਰਵਨ ਕਰਨਾ ਕਰੋ ਵਾਹਿਗੁਰੂ ਦਾ ਜਸ ਸਰਵਨ ਕਰਨਾ ਕਰੋ। ਸਗਲ ਮਨੋਰਥ ਪੂਰੇ ਇਹ ਭਾਈ ਤੁਹਾਡੇ ਸਾਰੇ ਮਨੋਰਥ ਪੂਰੇ ਹੋਣਗੇ। ਵਾਰ ਬ੍ਰਹਮ ਪ੍ਰਭ ਪਾਇਆ ਬਾਰਾਂ ਵਾਰ ਤੋਂ ਰਹਿਤ ਬ੍ਰਹਮ ਪ੍ਰਭ ਨੂੰ ਪ੍ਰਾਪਤ ਕਰ ਲਿਆ। ਉਦਰੇ ਸਗਲ ਵਸੂਰੇ ਸਾਰੇ ਝੋਰੇ ਉੱਤਰ ਗਏ ਨੇ ਹੁਣ ਕਿਸੇ ਪ੍ਰਕਾਰ ਦਾ ਕੋਈ ਝੋਰਾ ਨਹੀਂ। ਦੁੱਖ ਰੋਗ ਸੰਤਾਪ ਉਤਰੇ ਪਾਤਸ਼ਾਹ ਜੀ ਕਹਿੰਦੇ ਨੇ ਸਰੀਰਕ ਦੁੱਖ ਅਤੇ ਉਹਨਾਂ ਅੰਤਾ ਮਮਤਾ ਦੇ ਰੋਗ ਇਹ ਜਿਹੜੇ ਸਾਨੂੰ ਸੰਤਾਉਂਦੇ ਸੀ ਇਹ ਉੱਤਰ ਗਏ ਨਿਵਰਤ ਹੋ ਗਏ। ਸੁਣੀ ਸੱਚੀ ਬਾਣੀ ਕਹਿੰਦੇ ਜਦੋਂ ਅਸਾਂ ਸੱਚੀ ਬਾਣੀ ਸਰਵਨ ਕੀਤੀ ਨਾ ਤੇ ਬਾਣੀ ਨਾਲ ਜੁੜੇ ਬਾਣੀ ਨੂੰ ਧਿਆਨ ਨਾਲ ਪੜਿਆ ਵਿਚਾਰਿਆ ਤੇ ਫਿਰ ਸਾਡੇ ਸਰੀਰਕ ਦੁੱਖ ਅਤੇ ਹੰਤਾ ਮਮਤਾ ਦੇ ਜਿਹੜੇ ਰੋਗ ਸੀ ਇਹ ਸਾਰੇ ਹੀ ਨਿਵਰਤ ਹੋ ਗਏ। ਅੰਤ ਸਾਜਨ ਭਏ ਸਰਸੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਸ਼ਾਂਤ ਆਤਮਾ ਅਤੇ ਸਾਜਨ ਜਿਹੜੇ ਸੱਜਣ ਨੇ ਇਹ ਸਾਰੇ ਹੀ ਸਹਿਤ ਰਸ ਦੇ ਹੋਏ ਨੇ। ਸਾ ਜਮਾ ਰਸੇ ਸਾ ਤੇ ਭਾਵ ਸਹਿਤ ਰਸੇ ਤੇ ਭਾਵ ਰਸ ਸਹਿਤ ਰਸ ਦੇ ਹੋਏ ਨੇ। ਕਈ ਇਸ ਪੰਕਤੀ ਦੇ ਆਪਣੇ ਵੱਲ ਨੂੰ ਖਿੱਚ ਕੇ ਵੀ ਅਰਥ ਕਰਦੇ ਨੇ ਵੀ ਸੰਤ ਸੱਜਣ ਜਿਹੜੇ ਨੇ ਜੀ ਉਹ ਸਰਸੇ ਵਿੱਚ ਹੋਏ ਨੇ ਇਹਦਾ ਅਨਰਥ ਹੈ, ਇਹਦਾ ਅਰਥ ਨਹੀਂ ਬਣਦਾ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਚਾਪ ਆਤਮਾ ਅਤੇ ਸਾਜਨ ਜਿਹੜੇ ਸ਼ੁੱਧ ਗੁਣ ਨੇ ਇਹ ਸਹਿਤ ਰਸ ਦੇ ਹੋ ਗਏ।
ਪੂਰੇ ਗੁਰ ਤੇ ਜਾਣੀ,
ਪੂਰੇ ਗੁਰੂ ਤੋਂ ਇਹ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਭਾਈ ਇਹ ਜਾੜਿਆ ਜਾਂਦਾ ਹੈ।
ਹੁਣ ਤੇ ਪੁਨੀਤ ਕਹਤੇ ਪਵਿੱਤ,
ਹਜ਼ੂਰ ਕਹਿੰਦੇ ਬਾਣੀ ਸਰਵਨ ਕਰਨ ਵਾਲੇ ਵੀ ਪਵਿੱਤਰ ਨੇ ਤੇ ਭਾਈ ਬਾਣੀ ਬੋਲਣ ਵਾਲੇ ਵੀ ਪਵਿੱਤਰ ਨੇ।
ਸਤਿਗੁਰ ਰਹਿਆ ਪਰ ਪੂਰੇ,
ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਸਦਾ ਹੀ ਲਬਾ ਲਾਭ ਭਰਪੂਰ ਹੋ ਰਿਹਾ।
ਭਗਵੰਤ ਨਾਨਕ ਗੁਰ ਚਰਨ ਲਾਗੇ,
ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਗੁਰ ਚਰਨ ਲਾਗੇ। ਗੁਰੂ ਦੇ ਪਾਵਨ ਸ਼ਬਦ ਰੂਪੀ ਚਰਨਾਂ ਨਾਲ ਲੱਗੇ ਜੁੜੇ।
ਵਾਜੇ ਅਨਹਦ ਪੂਰੇ,
ਕੀ ਹੋਇਆ ਜੀ? ਹਜ਼ੂਰ ਕਹਿੰਦੇ ਨੇ ਅਨਹਦ ਇੱਕ ਰਸ ਲਗਾਤਾਰ ਸਾਡੇ ਅੰਦਰ ਪੂਰੇ ਵੱਜੇ। ਪੂਰੇ ਨਾਮ ਵਾਜੇ ਦਾ ਸੰਗਤ ਜੀ, ਵਾਜੇ ਨਾਮ ਵੱਜਣ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਚਰਨਾਂ ਨਾਲ ਲੱਗੇ ਤੇ ਅੰਦਰ ਸਾਡੇ ਐਸੀ ਪ੍ਰਨਾਦ ਚੜੇ ਕਿ ਇੱਕ ਰਸ ਲਗਾਤਾਰ ਵਾਜੇ ਵੱਜਣ ਲੱਗ ਪਏ। ਫਿਰ ਉਹ ਵਾਜੇ ਜਿਨ੍ਹਾਂ ਨੂੰ ਅਜੱਪਾ ਜਾਪ ਕਿਹਾ ਜਾਂਦਾ ਹੈ, ਕਦੇ ਵਾਸਤੇ ਵੀ ਸੰਗਤ ਜੀ ਉਹ ਰੁਕਦੇ ਨਹੀਂ। ਫਿਰ ਉਹ ਭਾਵੇਂ ਬੰਦਾ ਸੁੱਤਾ ਹੋਵੇ, ਕਾਰੋਬਾਰ ਕਰਦਾ ਹੋਵੇ, ਉਹ ਵਾਜੇ ਵੱਜਦੇ ਰਹਿੰਦੇ। ਤਤ ਤੰਤੀ ਬੁੱਤ ਚਰਮ ਕਾ ਘਨਕਾ ਚੀਕੋ ਜਾਨ ਇਤਿਆਦਿਕ ਜਿਹੜੇ ਪੰਜ ਸ਼ਬਦ ਕਹਿਣੇ ਨਾ ਸੰਗਤ ਜੀ, ਇਹ ਪੰਜ ਵਾਜੇ ਜਿਹੜੇ ਨੇ ਉਹਨਾਂ ਦੇ ਅੰਦਰ ਫਿਰ ਵੱਜਦੇ ਰਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ।
ਰਾਮ ਕਲੀ ਸਦ,
ਸਤਿਗੁਰੂ ਜੀ ਰਾਮ ਕਲੀ ਰਾਗ ਦੇ ਵਿੱਚ ਸਦ ਬਾਣ ਦੀ ਬਾਰੀ ਉਚਾਰਨ ਕਰਦੇ ਨੇ।
ਓਅੰਕਾਰ ਸਤਿਗੁਰ ਪ੍ਰਸਾਦ,
ਜੋ ਅਦੁੱਤੀ ਪਰਮੇਸ਼ਰ ਇੱਕ ਹੈ ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ਿਤ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹਦੀ ਉਤਾਲਕਾ ਵਿਦਵਾਨਾਂ ਨੇ ਇਉਂ ਦਿੱਤੀ ਹੈ। ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਗਏ। ਗੋਇੰਦਵਾਲ ਸਾਹਿਬ ਜਾ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੇਹਰੇ ਦੇ ਦਰਸ਼ਨ ਕੀਤੇ, ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਤੇ ਫਿਰ ਆਪਣੀ ਮਾਤਾ ਬੀਬੀ ਭਾਨੀ ਜੀ ਉਹਨਾਂ ਦੇ ਦੇਹਰਿਆਂ ਦੇ ਦਰਸ਼ਨ ਕੀਤੇ। ਮਨ ਵਿੱਚ ਵਿਰਾਗ ਉਤਪੰਨ ਹੋਇਆ। ਉਸ ਵੇਲੇ ਬਾਬਾ ਸੁੰਦਰ ਜੀ ਸਤਿਗੁਰਾਂ ਦੇ ਕੋਲ ਬੈਠੇ ਹੋਏ ਸਨ ਤੇ ਹਜ਼ੂਰ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੀ ਜਿਹੜੀ ਵਿਚਾਰ ਸੀ ਉਹ ਬਾਬਾ ਸੁੰਦਰ ਜੀ ਤੋਂ ਪੁੱਛੀ। ਬਾਬਾ ਸੁੰਦਰ ਜੀ ਨੇ ਇਹ ਸਦ ਜਿਹੜਾ ਉਚਾਰਨ ਕੀਤਾ ਇਹਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਸਾਰਾ ਪ੍ਰਸੰਗ ਵਰਣਨ ਕੀਤਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਤੇ ਸੰਗਤ ਜੀ ਪੁਰਾਣਾ ਦੁਆਰਾ ਇਹਦੀ ਬਹੁਤ ਖੋਲ ਕੇ ਵਿਆਖਿਆ ਕੀਤੀ ਹੈ ਔਰ ਇਹਦੇ ਵਿੱਚ ਸਾਰੀ ਜਿਹੜੀ ਮਰਯਾਦਾ ਹੈ ਉਹ ਅੰਤਿਮ ਮਰਯਾਦਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਆਪਣੇ ਪਰਿਵਾਰ ਨੂੰ, ਸੰਗਤ ਜੀ ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ, ਗੁਰੂ ਕੀ ਸੰਗਤ ਨੂੰ, ਸਾਰਿਆਂ ਨੂੰ ਕੋਲ ਬਿਠਾ ਕਰਕੇ ਇਹ ਪਾਵਨ ਬਾਣੀ ਦਾ ਉਚਾਰਨ ਕੀਤਾ ਸੀ। ਸਦ ਨਾਮ ਸੱਦੇ ਦਾ ਵੀ ਹੈ, ਸੱਦੜੇ ਆਏ ਤੇ ਮੈਂ ਜਾਣੀ ਆ। ਜਦੋਂ ਵਾਹਿਗੁਰੂ ਦਾ ਸੱਦਾ ਆ ਗਿਆ ਤੇ ਸੰਗਤ ਜੀ ਫਿਰ ਇਹ ਜੀਵ ਨੂੰ ਜਾਣਾ ਪੈਂਦਾ ਹੈ। ਤੇ ਇਸ ਸੱਦ ਦੇ ਵਿੱਚ ਬਾਬਾ ਸੁੰਦਰ ਜੀ ਨੇ ਗੁਰੂ ਸਾਹਿਬਾਨ ਜੀ ਦੀ ਵੀ ਉਸਤਤ ਕੀਤੀ ਹੈ ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਵੇਂ ਜੋਤੀ ਜੋਤ ਸੰਭਾਏ ਸਾਰਾ ਪ੍ਰਸ਼ਾਦ ਕਤਲ ਕੀਤਾ।
ਜਗਦਾਤਾ ਸੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦਾਤਾ जगत का दाता है, वाहिगुरु जगत में दाता देण वाला।
भगत वशन ते होने जीए,
ओ भगत वचन है इन्हां लोकां विच जेड़े भी उहदे नाल प्यार करदे ने उन्हां नाल ओ वाहिगुरु प्यार करदा।
होर शब्द समावे,
जेड़े गुरु शब्द विच अभेद हो जांदे,
अवर न जाने कोई जीए,
भाई होर किसी नूं नहीं जानदे, वाहिगुरु नूं जानदे ने।
अवर न जाने शब्द गुर का,
शब्द उपदेश तो बगैर होर किसी नूं नहीं जानदे।
एक नाम ते आवे,
एक वाहिगुरु दा नाम ते आउंदे ने,
प्रसाद नानक गुरु अंगद,
संगत जी धन गुरु नानक साहब सच्चे पातशाह जी की कृपा नाल गुरु अंगद देव जी ने
परम पदवी पावे,
परम पदवी नूं प्राप्त कीता, भाव गुरता गद्दी प्राप्त कीती।
आया हकारा चलण वारा,
आया हकारा हुक्म आया ਤੇ ਜੀਵ ਇਹ ਚੱਲਣ ਵਾਲਾ ਹੈ। ਜਦੋਂ ਵਾਹਿਗੁਰੂ ਦਾ ਸੱਦਾ ਆਉਂਦਾ ਹੈ ਸੰਗਤ ਜੀ, ਫਿਰ ਇਹ ਜੀਵ ਨੂੰ ਜਾਣਾ ਪੈਂਦਾ।
ਹਰ ਰਾਮ ਨਾਮ ਸਮਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਰਾਮ ਜੋ ਰਮਿਆ ਹੋਇਆ ਹੈ, ਜਿਹੜੇ ਜਿਉਂਦਿਆਂ ਉਹਦੇ ਨਾਮ ਵਿੱਚ ਜੁੜੇ ਰਹੇ, ਉਹ ਮਰਨ ਤੋਂ ਬਾਅਦ ਵੀ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ।
ਜਗ ਅਮਰ ਅਟਲ ਅਤੋਲ ਠਾਕੁਰ,
ਪਾਤਸ਼ਾਹ ਵੀ ਕਹਿੰਦੇ ਭਾਈ ਉਹ ਜਗਤ ਵਿੱਚ ਵਾਹਿਗੁਰੂ ਅਮਰ ਹੈ, ਮਰਨ ਤੋਂ ਰਹਿਤ ਹੈ, ਉਹ ਟਲਦਾ ਨਹੀਂ, ਟਲਣ ਤੋਂ ਰਹਿਤ ਹੈ ਅਤੇ ਅਤੋਲ ਤੋਲਣ ਤੋਂ ਰਹਿਤ ਹੈ।
ਭਗਤ ਤੇ ਹਰ ਪਾਇਆ,
ਠਾਕੁਰ ਦਰ ਤੇ ਮਾਲਕ, ਉਹ ਮਾਲਕ ਜਗਤ ਵਿੱਚ ਅਮਰ ਹੈ, ਅਟਲ ਹੈ, ਅਤੋਲ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਭਗਤ ਤੇ ਹਰ ਪਾਇਆ, ਭਗਤੀ ਦੁਆਰਾ ਹੀ ਭਾਈ ਉਸ ਮਾਲਕ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਇਹ ਸਭ ਦੀ ਪਹਿਲੀ ਪੌੜੀ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਆਰੰਭ ਕੀਤੀ ਹੈ। ਜਿਵੇਂ ਜਿਵੇਂ ਅੱਗੇ ਸਤਿਗੁਰੂ ਪਾਤਸ਼ਾਹ ਜੀ ਸੰਗਤ ਜੀ ਉਪਦੇਸ਼ ਬਖਸ਼ਿਸ਼ ਕਰਨਗੇ, ਬਾਬਾ ਸੁੰਦਰ ਜੀ ਉਸ ਉਪਦੇਸ਼ ਨੂੰ ਅੰਕਿਤ ਕਰਨਗੇ ਤੇ ਸੰਗਤਾਂ ਉਹ ਉਪਦੇਸ਼ ਸਰਵਨ ਕਰਨਗੀਆਂ ਕਿ ਮ੍ਰਿਤਕ ਪ੍ਰਾਣੀ ਦੇ ਜਿਹੜੇ ਅੰਤਮ ਮਰਯਾਦਾ ਹੈ ਉਹਨੂੰ ਕਿਵੇਂ ਕਿਵੇਂ ਕਰਨਾ ਹੈ। ਉਹ ਸਾਰੀ ਵਿਚਾਰ ਜਿਹੜੀ ਹੈ ਇਹ ਸਤਨਾਮੇ ਬਾਣੀ ਦੇ ਵਿੱਚ ਆਵੇਗੀ। ਆਪਾਂ ਅੱਗੇ ਸਤਿਗੁਰੂ ਜੀ ਦੀ ਕਿਰਪਾ ਨਾਲ ਆਉਣ ਵਾਲੇ ਸਮੇਂ ਵਿੱਚ ਗੁਰਮੁਖਾਂ ਪਿਆਰਿਆਂ ਦੇ ਪਾਸੇ ਸਰਵਨ ਕਰਾਂਗੇ ਜੀ। ਸਤਿਗੁਰਾਂ ਦਾ ਕੁਤਾੜ ਕੋਰ ਸ਼ੁਕਰ, ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੀਟੀਸੀ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਕਿਉਂਕਿ ਇਹ ਅੰਮ੍ਰਿਤ ਵੇਲੇ ਤੋਂ ਉੱਠੇ ਹੁੰਦੇ ਨੇ ਸੰਗਤ ਜੀ। 2 ਵਜੇ ਤੇ 2:30 ਵਜੇ ਹਰਿਮੰਦਰ ਸਾਹਿਬ ਪਹੁੰਚ ਜਾਂਦੇ ਨੇ ਤੇ ਫਿਰ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ 7:30 ਵਜੇ ਮੰਜੀ ਸਾਹਿਬ ਆ ਜਾਂਦੇ ਨੇ ਤੇ ਹੁਣ ਸਮਾਂ ਕਾਫੀ ਹੋ ਚੁੱਕਾ ਹੈ। ਸਤਿਗੁਰੂ ਰਹਿਮਤ ਕਰਨ, ਇਹ ਵੀਰ ਇਸੇ ਤਰ੍ਹਾਂ ਹੀ ਸੇਵਾ ਸੰਭਾਲ ਕਰਦੇ ਰਹਿਣ ਦੀ ਹੋਜਾ ਫੁੱਲਾਂ ਦੀ ਕਿਵਾ ਕਰਨੀ ਜੀ।
ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ, ਭਗਤ ਤੇ ਹਰ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।